ਸਲੋਕ ਮਹੱਲਾ ਤੀਜਾ। ਜੋਗੀ ਹੋਵਾਂ ਜਗ ਭਵਾਂ, ਘਰ ਘਰ ਭੀਖਿਆ ਲਿਓ। ਪਖੰਡੀ ਜੋਗੀ ਨੂੰ ਉਪਦੇਸ਼ ਦਿੰਦੇ ਹਨ, ਭਾਈ ਤੂੰ ਜੋਗੀ ਹੋ ਕੇ ਜਗਤ ਵਿੱਚ ਭਵਾਂ ਫਿਰਦਾ ਹੈ ਅਤੇ ਹਰੇਕ ਘਰ ਵਿੱਚੋਂ ਭਿੱਖਿਆ ਲੈਂਦਾ ਹੈ। ਦਰਗਹਿ ਲੇਖਾ ਮੰਗੀਐ, ਕਿਸ ਕਿਸ ਉੱਤਰ ਦਿਓ। ਜਿਸ ਵੇਲੇ ਮਰ ਕੇ ਅੱਗੇ ਜਾਏਗਾ ਤਾਂ ਪਰਮੇਸ਼ੁਰ ਦੀ ਦਰਗਾਹ ਵਿੱਚ ਤੇਰੇ ਪਾਸੋਂ ਲੇਖਾ ਮੰਗਿਆ ਜਾਏਗਾ, ਫਿਰ ਤੂੰ ਕਿਸ ਕਿਸ ਨੂੰ ਉੱਤਰ ਦਿਓ ਦੇਵੇਂਗਾ। ਸੋ ਬਾਹਜ ਪ੍ਰਤੱਖ ਜਿਹੜੀ ਹੁੰਦੀ ਭਿੱਖਿਆ ਖਾਧੀ ਹੋਈ ਤਾਂ ਤੇਰੀ ਸੱਤ ਲੈ, ਜੇ ਤੂੰ ਅੰਤਰੀ ਭਿੱਖਿਆ ਵੀ ਛਕੇ। ਅੰਤਰੀ ਭਿੱਖਿਆ ਕਿਹੜੀ ਹੈ? ਇਸ ਪ੍ਰਕਾਰ ਸਤਿਗੁਰੂ ਮਹਾਰਾਜ ਉੱਤਰ ਬਖਸ਼ਿਸ਼ ਕਰਦੇ ਹਨ। ਭਿੱਖਿਆ ਨਾਮ ਸੰਤੋਖ ਮੜੀ, ਸਦਾ ਸੱਚ ਹੈ ਨਾਲ। ਪਰਮੇਸ਼ੁਰ ਨਾਮ ਦੀ ਜਿਹੜੀ ਭਿੱਖਿਆ ਗੁਰਾਂ ਤੋਂ ਮੰਗ ਕੇ ਖਾ, ਪਰਮੇਸ਼ੁਰ ਦੇ ਨਾਮ ਦੀ ਸੰਤੋਖ ਰੂਪੀ ਮੜੀ ਉੱਤੇ ਬੈਠਣਾ ਕਰ, ਅਤੇ ਇਉਂ ਨਿਸ਼ਚੇ ਕਰ ਕੇ ਸੱਚਾ ਵਾਹਿਗੁਰੂ ਸਦਾ ਹੀ ਮੇਰੇ ਨਾਲ ਹੈ। ਭੇਖੀ ਹਾਥ ਨਾ ਲੱਧੀ ਆ, ਸਭ ਬੱਧੀ ਜਮ ਕਾਲ। ਸੋ ਭੇਖਾਂ ਦੇ ਕਰਨ ਨਾਲੋਂ ਪਰਮੇਸ਼ੁਰ ਮਨ ਰੂਪ ਹੱਥ ਵਿੱਚ ਨਹੀਂ ਲੱਭਦਾ, ਸਾਰੀ ਦੁਨੀਆ ਜਮਕਾਲ ਨੇ ਬੱਧੀ ਹੋਈ ਹੈ। ਨਾਨਕ ਗੱਲਾਂ ਝੂਠੀਆਂ, ਸੱਚਾ ਨਾਮ ਸੰਭਾਲ। ਮਹਾਰਾਜ ਕਥਨ ਕਰਦੇ, ਨਾਮ ਤੋਂ ਬਿਨਾਂ ਹੋਰ ਸਭ ਗੱਲਾਂ ਝੂਠੀਆਂ ਹਨ, ਇਸ ਕਰਕੇ ਤੂੰ ਸੱਚੇ ਨਾਮ ਨੂੰ ਸੰਭਾਲਣਾ ਕਰ। ਮਹੱਲਾ ਤੀਜਾ। ਜਿਤ ਦਰ ਲੇਖਾ ਮੰਗੀ ਐ, ਸੋ ਦਰ ਸੇ ਵਿਹੋ ਨਾ ਕੋਏ। ਜਿਸ ਦਰ ਦੀ ਸੇਵਾ ਕੀਤਿਆਂ ਲੇਖਾ ਮੰਗਿਆ ਜਾਵੇ ਭਾਈ, ਉਸ ਦਰ ਨੂੰ ਕੋਈ ਵੀ ਨਹੀਂ ਸੇਵਨਾ ਕਰੋ। ਕਹਿੰਦੇ ਉਹ ਦਰ ਨੂੰ ਕੋਈ ਵੀ ਸੇਵਨਾ ਨਾ ਕਰੋ ਜਿੱਥੇ ਲੇਖਾ ਮੰਗਿਆ ਜਾਵੇ। ਐਸਾ ਸਤਿਗੁਰ ਲੋੜ ਲਹੋ, ਜਿਸ ਜੇਵੜਿਆ ਵਰਨਾ ਕੋਏ। ਇਸ ਤਰ੍ਹਾਂ ਦਾ ਸਤਿਗੁਰੂ ਚਾਹ ਲਵੋ ਬਈ ਜਿਸ ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਇਸ ਸਰਨਾਈ ਛੁੱਟੀ ਹੈ, ਲੇਖਾ ਮੰਗਿਆ ਨਾ ਕੋਏ। ਉਸ ਗੁਰੂ ਦੀ ਸ਼ਰਨ ਗ੍ਰਹਿਣ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਹੁੰਦਾ ਅਤੇ ਲੇਖਾ ਵੀ ਨਹੀਂ ਕੋਈ ਮੰਗਦਾ। ਫਿਰ ਸੱਚ ਦ੍ਰਿੜਾਏ, ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ। ਗੁਰੂ ਸਾਹਿਬ ਜੀ ਆਪਣੇ ਉਪਦੇਸ਼ ਦੁਆਰਾ ਸੱਚ ਨੂੰ ਦ੍ਰਿੜ ਕਰਵਾਉਂਦੇ ਆ। ਜਿਹੜਾ ਜੀਵ ਸੱਚ ਨੂੰ ਦ੍ਰਿੜ ਕਰਦਾ, ਸੋ ਉਹ ਅੱਗੇ ਹੋਰਨਾਂ ਨੂੰ ਸੱਚਾ ਉਪਦੇਸ਼ ਦਿੰਦਾ। ਗੁਰੂ ਸਾਹਿਬ ਜੀ ਆਪ ਸੱਚ ਨੂੰ ਦ੍ਰਿੜ ਕਰਕੇ ਅੱਗੇ ਜਗਿਆਸੂ ਨੂੰ ਸੱਚਾ ਸ਼ਬਦ ਦੇ ਕੇ ਉਸ ਸੱਚ ਨੂੰ ਦ੍ਰਿੜ ਕਰਵਾਉਂਦੇ ਆ। ਫਿਰਦਾ ਜਿਸਦਾ ਸੱਚ ਹੈ, ਤਨ ਮਨ ਵੀ ਸੱਚਾ ਹੋਵੇ। ਜਿਹਦੇ ਹਿਰਦੇ 'ਚ ਸੱਚ ਨਾਮ ਵੱਸ ਜਾਂਦਾ, ਉਹਦਾ ਤਨ ਮਨ ਵੀ ਫਿਰ ਸੱਚਾ ਹੋ ਜਾਂਦਾ, ਸਫਲਾ ਹੋ ਜਾਂਦਾ। ਨਾਨਕ ਸੱਚਾ ਹੁਕਮ ਮੰਨਿਆ, ਸੱਚੀ ਵਡਿਆਈ ਦੇ। ਸਤਿਗੁਰੂ ਕਥਨ ਕਰਦੇ ਆ, ਸੱਚੇ ਪਰਮੇਸ਼ਰ ਦੇ ਹੁਕਮ ਦੇ ਮੰਨਣ ਕਰਕੇ ਗੁਰੂ ਜੀ ਸੱਚੀ ਵਡਿਆਈ ਦਿੰਦੇ ਜੀਵ ਨੂੰ। ਸੱਚੇ ਮਾਹ ਸਮਾਵ ਸੀ, ਜਿਸਨੂੰ ਨਦਰ ਕਰੇ ਇਹ। ਉਹ ਸੱਚ ਸਰੂਪ ਵਿੱਚ ਸਮਾਉਂਦਾ ਹੈ ਜਿਸ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ। ਪੌੜੀ ਸੂਰੇ ਇਹ ਨਾ ਆਖੀਆ ਹੈ, ਹੰਕਾਰ ਮਰਹਿ ਦੁੱਖ ਪਾਵ ਹੈ। ਇਹ ਸੂਰਬੀਰ ਨਹੀਂ ਆਖੀ ਦੇ ਜੋ ਹੰਕਾਰ ਵਿੱਚ ਮਰ ਕੇ ਲੜਾਈਆਂ ਕਰਕੇ ਦੁੱਖ ਪਾਉਂਦੇ ਆ, ਬੜਾ ਸੂਰਮਾ ਬਈ ਫਲਾਨੇ ਇੰਨੇ ਬੰਦੇ ਮਾਰਤੇ, ਇਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਅੰਧੇ ਆਪ ਨਾ ਪਛਾਣਨੀ, ਦੂਜੇ ਪਚ ਜਾਵੈ। ਅੰਨੇ ਅਗਿਆਨੀ ਆਪਣੇ ਸਰੂਪ ਨੂੰ ਨਹੀਂ ਪਛਾਣਦੇ, ਦਵੈਸ਼ ਭਾਵ ਵਿੱਚ ਪਚ ਜਾਵੈ, ਖਰਾਬ ਹੀ ਹੋ ਜਾਂਦੇ ਨੇ। ਅਤ ਕ੍ਰੋਧ ਸਿਉਂ ਲੂਝਦੇ, ਅੱਗੇ ਪਿੱਛੇ ਦੁੱਖ ਪਾਵ ਹੈ। ਕ੍ਰੋਧ ਦੇ ਨਾਲ ਅਤਿਅੰਤ ਲੂਝਦੇ ਸੜਦੇ ਹੈ, ਅੱਗੇ ਪਿੱਛੇ ਲੋਕ ਪ੍ਰਲੋਕ ਵਿੱਚ ਦੁੱਖ ਪਾਉਂਦੇ ਹਨ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਹਰੀ ਪਰਮੇਸ਼ਰ ਜੀ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਇਸ ਗੱਲ ਨੂੰ ਵੇਦ ਸ਼ਾਸਤਰ ਕੂਕ ਕੇ ਸੁਣਾਉਂਦੇ ਆ। ਵੇਦਾਂ ਨੂੰ ਬਚਣ ਵਾਲਾ ਬ੍ਰਹਮਾ ਵੀ ਕੂਕ ਕੇ ਸੁਣਾਉਂਦਾ, ਭਾਈ ਹੰਕਾਰ ਨਾ ਕਰਿਓ। ਫਿਰ 36 ਯੁੱਗ ਤੱਕ ਥੱਲੇ ਕਮਲ ਦੀ ਨਾਲੀ ਜੁੜਨਾ ਪਿਆ ਸੀ। ਸੇਵਾ ਨੇ ਹੰਕਾਰ ਕੀਤਾ, ਸ਼ਿਵਜੀ ਨੇ ਹੰਕਾਰ ਕਰ ਲਿਆ, ਤਾਂ ਸ਼ਿਵਜੀ ਵੀ ਜਿਹੜਾ ਸੀ ਮਹਾਰਾਜ ਕਹਿੰਦੇ, ਉਹ ਵੀ ਕਮਲ ਦੇ ਪੱਤਿਆਂ 'ਚ ਹੀ ਉਲਝ ਗਿਆ, ਕਿੰਨੇ ਯੁੱਗ ਤੱਕ ਉਹ ਨਹੀਂ ਵਿੱਚੋਂ ਨਿਕਲ ਸਕਿਆ। ਇਸ ਕਰਕੇ ਕਹਿੰਦੇ ਤਾਂ ਵੇਦ ਕੂਕ ਕੂਕ ਕੇ ਸੁਣਾਉਂਦੇ ਆ, ਭਾਈ ਹੰਕਾਰ ਨਾ ਕਰ ਲਿਓ ਕਿਤੇ। ਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰ ਆਵ ਹੈ। ਜੋ ਹੰਕਾਰ ਕਰਕੇ ਮਰੇ ਆ ਉਹ ਬੇਗਤ ਹੋ ਕੇ ਗਏ ਆ, ਉਹ ਮੁੜ ਮੁੜ ਕੇ ਜਨਮ ਮਰਨ ਦੇ ਫੇਰ ਵਿੱਚ ਆਉਂਦੇ ਜਾਂਦੇ ਰਹਿੰਦੇ ਆ। ਸਲੋਕ ਮਹੱਲਾ ਤੀਜਾ। ਕਾਗਾ ਹੋਏ ਨਾ ਉਜਲਾ, ਲੋਹੇ ਨਾਵ ਨਾ ਪਾਰ। ਕਾਗਾ ਹੁੰਦਾ ਕਾਂ, ਜਿਹੜਾ ਹੁੰਦਾ ਉਹ ਕਦੇ ਉਜਲਾ ਭਾਵ ਸਾਫ਼ ਚਿੱਟਾ ਨਹੀਂ ਹੁੰਦਾ, ਕਿਵੇਂ ਹੋਵੇ, ਨਹੀਂ ਹੋ ਸਕਦਾ। ਕਹਿੰਦੇ ਲੋਹੇ ਦੀ ਜਿਹੜੀ ਬੇੜੀ ਹੁੰਦੀ ਆ ਉਹ ਕਦੇ ਪਾਰ ਨਹੀਂ ਹੁੰਦੀ, ਕਿਵੇਂ ਹੋਵੇ। ਲੋਹੇ ਦਾ ਇਸ ਪ੍ਰਕਾਰ ਲੋਹੇ ਦਾ ਜਾਂ ਹੁੰਦਾ ਨਾ ਜਲ ਤੋਂ ਕਦੇ ਪਾਰ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ? ਇੱਥੇ ਲੋਹਾ ਜਿਵੇਂ ਹੁੰਦਾ ਨਾ, ਥੌੜਾ ਹੁੰਦਾ ਜਾਂ ਵੱਡਾ ਐਰਨ ਹੁੰਦਾ ਜਾਂ ਗਾਡਰ ਹੈ ਲੋਹੇ ਦਾ, ਪਿਓਰ ਲੋਹਾ, ਉਹ ਤਾਂ ਫਿਰ ਅੱਗੇ ਲੋਹੇ ਤੋਂ ਬਣਦੀ ਹੈ ਜਿਹੜੀ ਨਾਵ ਕਿਸ਼ਤੀ, ਉਹ ਅਲੱਗ ਚੀਜ਼ ਹੈ। ਐਂ ਤਾਂ ਲੋਹੇ ਦੇ ਬਣੇ ਕੜਾਹੇ ਨਾਲ ਬੰਦਾ ਲੰਘ ਜਾਂਦਾ ਪਾਣੀ ਤੋਂ। ਇੱਥੇ ਲੋਹਾ ਵਾਚਕ ਹੈ, ਜਿਹੜਾ ਸੋਲਿਡ ਲੋਹਾ ਹੁੰਦਾ ਜਿਵੇਂ ਵੱਡਾ ਭਾਰਾ ਲੋਹਾ ਹੋਵੇ, ਉਹਦੇ ਉੱਤੇ ਬਹਿ ਕੇ, ਕੋਈ ਪੱਥਰ ਹੈ, ਪੱਥਰ ਹੋਇਆ, ਲੋਹਾ ਹੋਇਆ, ਇੱਕੋ ਚੀਜ਼ ਹੈ। ਮਹਾਰਾਜ ਕਹਿੰਦੇ ਉਹਦੇ ਉੱਤੇ ਬਹਿ ਕੇ ਕੋਈ ਪਾਰ ਨਹੀਂ ਹੋ ਸਕਦਾ। ਪਿਰਮ ਪਦਾਰਥ ਮੰਨ ਲੈ ਧਨ ਸਵਾਰ ਨਹਾਰ, ਭਾਈ ਪ੍ਰੇਮ ਰੂਪ ਪਦਾਰਥ ਨੂੰ ਮੰਨ ਲੈਣਾ ਕਰ। ਜੋ ਪ੍ਰੇਮ ਨੂੰ ਧਾਰਦਾ ਉਹਦੇ ਸਵਾਰਨ ਵਾਲੇ ਮਾਤਾ ਪਿਤਾ ਵੀ ਧੰਤਾ ਦੇ ਯੋਗ ਹਨ। ਹੁਣ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ, ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ। ਮਹਾਰਾਜ ਹੁਣ ਕਹਿੰਦੇ ਵੀ ਜਿਹੜਾ ਉਹ ਸੀ ਕਾਂ ਸੀ, ਉਹ ਉਜਲਾ ਨਹੀਂ ਹੋ ਸਕਦਾ, ਲੋਹੇ ਦੀ ਨਾਵ 'ਤੇ ਚੜ੍ਹ ਕੇ ਕੋਈ ਪਾਰ ਨਹੀਂ ਹੋ ਸਕਦਾ। ਪਰ ਉਹਦਾ ਜਵਾਬ ਦਿੰਦਿਆਂ ਕਹਿੰਦੇ ਨੇ ਕਿ ਪਰਮੇਸ਼ੁਰ ਦੇ ਹੁਕਮ ਨੂੰ ਪਛਾਣੇ ਤਾਂ ਕਾਂ ਤੋਂ ਉਜਲਾ ਹੰਸ ਬਣ ਜਾਂਦਾ। ਦੂਜੇ ਪ੍ਰਸ਼ਨ ਦਾ ਉੱਤਰ ਇਹ ਹੈ ਵੀ ਕਾਸ਼ਟ ਹੁੰਦਾ ਕਾਠ ਦੇ ਸਿਰ 'ਤੇ ਲੋਹਾ ਰੱਖ ਦਿਓ ਤਾਂ ਉਹ ਵੀ ਪਾਰ ਹੋ ਜਾਂਦਾ। ਐਵੇਂ ਹੀ ਸਤਸੰਗ ਵਿੱਚ ਰਹਿਣ ਕਰਕੇ ਲੋਹੇ ਵਾਂਗ ਪਾਪੀ ਬੰਦੇ ਸੰਸਾਰ ਤੋਂ ਪਾਰ ਹੋ ਜਾਂਦੇ ਨੇ। ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ। ਪਦਾਰਥਾਂ ਦੀ ਤ੍ਰਿਸ਼ਨਾ ਨੂੰ ਛੱਡ ਕੇ ਜੋ ਵਾਹਿਗੁਰੂ ਦੇ ਭੈ ਵਿੱਚ ਡਰ ਵਿੱਚ ਵਸਿਆ ਉਹਦੀ ਕਰਨੀ ਸਾਰ ਸ੍ਰੇਸ਼ਟ ਹੈ। ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ। ਜੋ ਮਨ ਦੇ ਮਾਰ ਲਈ ਮਾਰੂ ਥਲ ਰੇਤਲੇ ਸਥਾਨ 'ਤੇ ਗਏ, ਮਾਰਨ ਵਾਲੇ ਹੋ ਕੇ ਜੋ ਮਨ ਨੂੰ ਮਾਰਨਗੇ, ਕੋਈ ਜੰਗਲਾਂ 'ਚ ਗਿਆ, ਕੋਈ ਪਹਾੜਾਂ 'ਤੇ ਗਿਆ, ਕੋਈ ਕਿਤੇ ਗਿਆ ਘਰ ਛੱਡ ਕੇ, ਉਹ ਜਿਹੜੇ ਗਵਾਰ ਸੀ ਮੂਰਖ ਨਾ ਸਮਝੋ, ਮਨ ਨੂੰ ਮਾਰ ਨਹੀਂ ਸਕੇ। ਨਾਨਕ ਜੇ ਇਹੋ ਮਾਰੀਐ ਗੁਰ ਸ਼ਬਦ ਵਿਚਾਰ। ਸਤਿਗੁਰੂ ਜੀ ਕਥਨ ਕਰਦੇ ਆ ਧੰਨ ਗੁਰੂ ਅਮਰਦਾਸ ਜੀ, ਭਾਈ ਜੇ ਇਹ ਮਨ ਨੂੰ ਮਾਰੀਐ ਭਾਵ ਮਾਰਨਾ ਚਾਹੁੰਦਾ ਤਾਂ ਗੁਰ ਸ਼ਬਦੀਆਂ ਨਾਲ ਮਿਲ ਕੇ ਵਿਚਾਰ ਦੁਆਰਾ ਮਨ ਮਾਰਿਆ ਜਾ ਸਕਦਾ। ਬਿਠਾ ਕੇ ਮਨ ਨੂੰ ਸਮਝਾਈਏ ਫਿਰ ਸਮਝ ਵੀ ਜਾਂਦਾ, ਅਵੈੜਤਾਈਆਂ 'ਚ ਪੈ ਗਿਆ ਮਨ। ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ। ਜੇ ਹੁਣ ਸਭ ਕੋਈ ਚਾਹੁੰਦਾ ਵੀ ਹੈ, ਚਾਹਵੇ ਵੀ ਸਹੀ ਕੋਈ ਵੀ, ਤਾਂ ਵੀ ਇਹ ਮਨ ਸ਼ੁਭ ਵਿਚਾਰ ਤੋਂ ਬਿਨਾਂ ਮਾਰਿਆ ਨਹੀਂ ਮਰਦਾ। ਨਾਨਕ ਮਨ ਹੀ ਕੋ ਮਨ ਮਾਰ ਸੀ ਜੇ ਸਤਿਗੁਰ ਭੇਟੈ ਸੋਏ। ਮਹਾਰਾਜ ਫਰਮਾਉਂਦੇ ਆ ਅਸ਼ੁੱਧ ਮਨ ਨੂੰ ਸ਼ੁੱਧ ਮਨ ਹੀ ਮਾਰਦਾ। ਗੁਰਾਂ ਦਾ ਮੰਤਰ ਹੀ ਮਨ ਨੂੰ ਮਾਰਦਾ, ਉਹ ਵੀ ਜੇ ਬ੍ਰਹਮ ਨਿਸ਼ਚੀ ਬ੍ਰਹਮ ਸਰੋਤਰੀ ਸਤਿਗੁਰੂ ਜੀ ਮਿਲ ਜਾਣ ਤਾਂ ਇਹ ਜਾ ਕੇ ਮਨ ਕਿਤੇ ਕਾਬੂ 'ਚ ਆਉਂਦਾ। ਇਸ ਕਰਕੇ ਸਤਿਗੁਰੂ ਫਰਮਾਉਂਦੇ ਹਨ, ਪੌੜੀ ਦੋਵੇਂ ਤਰਫਾਂ ਉਪਾਈਓਨ ਵਿੱਚ ਸਖਤ ਸੇਵ ਵਾਸਾ। ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਦੇਖੋ ਗੁਰਮੁਖ ਅਤੇ ਮਨਮੁਖ ਦੋਵੇਂ ਤਰਫਾਂ ਆਪ ਹੀ ਪਰਮੇਸ਼ੁਰ ਨੇ ਪੈਦਾ ਕੀਤੀਆਂ। ਮਨਮੁੱਖ ਦਾ ਜਿਹੜਾ ਸਖਤ ਹੁੰਦਾ, ਸਖਤ ਕਹਿੰਦੇ ਮਾਇਆ ਨੂੰ, ਸ਼ਕਤੀ ਨੂੰ, ਮਾਇਆ ਵਿੱਚ ਵਾਸਾ ਹੋ ਰਿਹਾ। ਗੁਰਮੁਖਾਂ ਦਾ ਜਿਹੜਾ ਵਾਸਾ ਕਿੱਥੇ, ਕਹਿੰਦੇ ਸਿਵ ਦੇ ਵਿੱਚ। ਸਿਵ ਕਿਹਨੂੰ ਕਹਿੰਦੇ, ਕਲਿਆਣ ਸਰੂਪ ਪਰਮੇਸ਼ੁਰ ਵਿੱਚ ਵਾਸਾ ਹੋ ਰਿਹਾ। ਇਹ ਦੋ ਹੀ ਨੇ, ਸਿਵ ਅਤੇ ਸ਼ਕਤੀ। ਸਿਵ ਹੁੰਦੀ ਆ ਅਕਾਲ ਪੁਰਖ ਨਿਰੰਕਾਰ ਕਲਿਆਣ ਸਰੂਪ, ਸ਼ਕਤ ਹੈ ਮਾਇਆ। ਇਹ ਥੱਲੇ ਤੱਕ ਸਾਰਿਆਂ ਨਾਲ ਜੁੜ ਜਾਂਦਾ ਅੱਖਰ ਸਿਵ ਸ਼ਕਤ। ਸਿਵ ਹੁੰਦਾ ਈਸ਼ਰ ਅਤੇ ਸ਼ਕਤ ਹੁੰਦੀ ਅੱਗੇ ਫਿਰ ਮਾਇਆ। ਮਾਇਆ ਜਮ੍ਹਾਂ ਮਾਇਆ ਸ਼ੁੱਧ ਰੂਪ ਵਿੱਚ ਜਮ੍ਹਾਂ ਸ਼ੁੱਧ ਸਤੋ ਗੁਣ ਜਮ੍ਹਾਂ ਪਰਮੇਸ਼ੁਰ ਦੀ ਸ਼ਕਤੀ, ਇਹ ਤਿੰਨ ਚੀਜ਼ਾਂ ਰਲ ਕੇ ਈਸ਼ਰ ਬਣਦਾ। ਇਸ ਤਰ੍ਹਾਂ ਜਿਹੜੇ ਸ਼ਿਵਾਂ ਦੇ ਉਪਾਸ਼ਕ ਨੇ ਸ਼ਿਵ ਜੀ ਦੇ, ਉਹ ਸ਼ਿਵ ਜੀ ਨੂੰ ਵੀ ਸ਼ਿਵ ਕਹਿ ਦਿੰਦੇ ਆ ਅਤੇ ਸ਼ਕਤੀ ਪਾਰਵਤੀ ਨੂੰ ਕਹਿ ਦਿੰਦੇ ਨੇ। ਸੋ ਇਸ ਪ੍ਰਕਾਰ ਜਿਹੜਾ ਪਰ ਅਸਲ ਵਿੱਚ ਸਿਵ ਹੈ, ਉਹ ਕਲਿਆਣ ਸਰੂਪ ਪਰਮਾਤਮਾ ਨੂੰ ਕਿਹਾ ਹੈ, ਅਤੇ ਮਾਇਆ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਰਚਣਹਾਰ ਹੈ ਪਰਮੇਸ਼ੁਰ ਦੇ ਹੁਕਮ ਅੰਦਰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਮੁਖਾਂ ਦਾ ਜਿਹੜਾ ਵਾਸਾ ਹੁੰਦਾ ਉਹ ਸਿਵ ਹੁੰਦਾ, ਕਲਿਆਣ ਸਰੂਪ ਪਰਮੇਸ਼ੁਰ 'ਚ ਵਾਸਾ ਹੋ ਰਿਹਾ। ਪਰ ਹੁਣ ਸਤਿਗੁਰੂ ਸਮਝਾਉਂਦੇ ਹਨ, ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ। ਸ਼ਕਤੀ ਹੁੰਦੀ ਮਾਇਆ ਵਿੱਚ ਲੱਗਣ ਵਾਲਿਆਂ ਵਿੱਚੋਂ, ਕਿਸੇ ਨੇ ਪਰਮੇਸ਼ੁਰ ਨੂੰ ਨਹੀਂ ਪਾਇਆ, ਉਹ ਜਨਮ ਦੇ ਅਤੇ ਬਿਨਾਸਾਂ ਦਾ ਮਰਨ ਦੇ ਵਿੱਚ ਤੁਰੇ ਫਿਰਦੇ ਆ। ਵਾਰ ਵਾਰ ਜੰਮਦੇ ਮਰਦੇ, ਜੰਮਦੇ ਮਰਦੇ ਤੁਰੇ ਫਿਰਦੇ ਆ ਉਹ। ਗੁਰਸੇਵ ਹੈ ਸਾਤ ਪਾਈ ਹੈ ਜਪ ਸਾਸ ਗਿਰਾਸਾ। ਗੁਰਾਂ ਦੀ ਸੇਵਾ ਕਰਦਿਆਂ ਹੋਇਆਂ ਸਾਸ ਗਿਰਾਸਾ ਹੁੰਦਾ, ਅੰਦਰ ਬਾਹਰ ਸਵਾਸ ਆਉਂਦਿਆਂ ਜਾਂਦਿਆਂ ਹਰੀ ਨੂੰ ਜਪੀਏ ਤਾਂ ਹੀ ਸ਼ਾਂਤੀ ਪਾਈਦੀ ਹੈ। ਸਿਮਰਤ ਸਾਸਤ ਸੋਧ ਦੇਖ ਉੱਤਮ ਹਰਦਾਸਾ। ਸਿਮਰਤੀਆਂ ਸਾਰੀਆਂ ਪੜ੍ਹ ਕੇ ਦੇਖ ਲਓ, ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸੋਧ ਕੇ ਦੇਖ ਲਓ। ਸੋ ਉਹ ਵੀ ਇਹੀ ਪੁਕਾਰਦੇ ਕਿ ਜਿਹੜਾ ਹਰੀ ਦਾ ਦਾਸ ਹੈ ਉਹ ਸਾਰਿਆਂ ਨਾਲੋਂ ਉੱਤਮ ਹੈ, ਸੁਖੀ ਹਰੀ ਕੇ ਦਾਸ ਹੈ ਸਭ ਤੋਂ। ਹਰੀ ਦਾ ਦਾਸ ਸਭ ਤੋਂ ਵੱਡਾ ਮੰਨਿਆ। ਤੀਰਥ ਬੜਾ ਕਿ ਹਰ ਕਾ ਦਾਸ, ਕਹਿੰਦੇ ਜੀ ਹਰੀ ਦਾ ਦਾਸ। ਕਹਿੰਦੇ ਤੀਰਥ ਤਾਂ ਬਣਦਾ, ਤੀਰਥ ਨਾਮ ਪਵਿੱਤਰਦਾ, ਜਿੱਥੇ ਹਰੀ ਦਾ ਦਾਸ ਬਹਿ ਕੇ ਭਗਤੀ ਕਰਦਾ ਉੱਥੇ ਤੀਰਥ ਬਣਦਾ ਨਾ। ਇਸ ਕਰਕੇ ਤੀਰਥ ਬੜਾ ਕਿ ਹਰ ਕਾ ਦਾਸ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਨਾਨਕ ਨਾਮ ਬਿਨਾਂ ਕੋ ਥਿਰ ਨਹੀਂ, ਨਾਮੇ ਬਲ ਜਾਸਾ। ਹਰੀ ਨਾਮ ਤੋਂ ਬਿਨਾਂ ਕੋਈ ਇਸਤਤ ਨਹੀਂ ਹੋਰ, ਇਸ ਲਈ ਮੈਂ ਨਾਮ ਤੋਂ ਬਲਿਹਾਰ ਜਾਂਦਾ। ਸਲੋਕ ਮਹੱਲਾ ਤੀਜਾ। ਹੋਵਾ ਪੰਡਿਤ ਜੋਤ ਕੀ ਵੇਦ ਪੜ੍ਹਾ ਮੁਖ ਚਾਰ। ਜਗਿਆਸੂ ਬੇਨਤੀ ਕਰਦਾ ਹੈ, ਵਾਹਿਗੁਰੂ ਚਾਹੇ ਮੈਂ ਪੰਡਿਤ ਹੋਵਾਂ, ਚਾਹੇ ਮੈਂ ਜੋਤਸ਼ੀ ਹੋਵਾਂ, ਚਾਹੇ ਮੁਖ ਤੋਂ ਚਾਰੇ ਵੇਦਾਂ ਦਾ ਪਾਠ ਪੜ੍ਹਨਾ ਕਰਾਂ, ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ। ਚਾਹੇ ਮੈਂ ਆਪਣੇ ਸ੍ਰੇਸ਼ਠ ਕਰਤੱਵਾਂ ਦੇ ਵਿਚਾਰ ਦੁਆਰਾ ਨੌ ਖੰਡਾਂ ਵਿੱਚ ਪੂਜਿਆ ਵੀ ਜਾਵਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਮਤ ਸੱਚਾ ਅੱਖਰ ਭੁੱਲ ਜਾਏ ਚੌਂਕੇ ਪਿੱਟੈ ਨਾ ਕੋਏ। ਅਤੇ ਕਰਮ ਕਾਂਡੀ ਮੈਂ ਐਸਾ ਹੋਵਾਂ ਜੋ ਕਿ ਮੇਰੇ ਚੌਂਕੇ ਪਰ ਕੋਈ ਆ ਕੇ ਪਿੱਟੈ ਭਾਵ ਛੋਵੇ ਨਾ, ਪਰ ਇਤਨੀ ਕਿਰਪਾ ਜ਼ਰੂਰ ਕਰਨੀ ਕਿ ਸੱਚਾ ਨਾਮ ਰੂਪੀ ਅੱਖਰ ਮੈਨੂੰ ਮਤਾ ਭੁੱਲ ਜਾਵੇ, ਕਿਉਂਕਿ ਜੇ ਸੱਚਾ ਅੱਖਰ ਭੁੱਲ ਗਿਆ ਤਾਂ ਮੇਰੇ ਅੰਤਕਰਨ ਰੂਪ ਚੌਂਕੇ ਪਰ ਕੋਈ ਸ਼ੁਭ ਗੁਣ ਨਹੀਂ ਟਿਕੇਗਾ। ਇੱਥੇ ਸਤਿਗੁਰੂ ਨੇ ਇੱਕ ਤਰੀਕੇ ਨਾਲ ਸਮਝਾਇਆ, ਠੀਕ ਹੈ ਤੂੰ ਪੰਡਿਤ ਹੈ, ਤੂੰ ਜੋਤਸ਼ੀ ਹੈ, ਤੂੰ ਵੇਦਾਂ ਨੂੰ ਪੜ੍ਹਨ ਵਾਲਾ, ਨੌ ਖੰਡਾਂ 'ਚ ਤੇਰੀ ਪੂਜਾ ਹੁੰਦੀ ਹੈ, ਪਰ ਇੱਕ ਗੱਲ ਯਾਦ ਰੱਖੋ ਭਾਈ ਸਾਰੇ ਜਾਣੇ ਕਿ ਨਾਮ ਨਾ ਭੁੱਲੇ, ਬਸ ਇਹ ਗੱਲ ਯਾਦ ਰੱਖਣੀ ਹੈ। ਸੋ ਇਸ ਗੱਲ ਨੂੰ ਧਿਆਨ ਨਾਲ ਸਾਰਿਆਂ ਯਾਦ ਰੱਖਣਾ ਕਿ ਸਾਨੂੰ ਨਾਮ ਨਾ ਭੁੱਲੇ। ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਏ। ਮਹਾਰਾਜ ਕਥਨ ਕਰਦੇ ਭਾਈ ਚੌਂਕੀ ਆਦਤ ਬਾਹਰਲੇ ਕਰਮ ਸਾਰੇ ਝੂਠੇ ਨੇ, ਸੱਚਾ ਜੋ ਹੈ ਉਹ ਤਾਂ ਇੱਕ ਵਾਹਿਗੁਰੂ ਹੀ ਹੈ। ਬਹੁਤ ਵੱਡੀ ਥਿਊਰੀ ਹੈ ਇਹ, ਫਿਰ ਦੇ ਅੰਦਰ ਜੋ ਨਾਮ ਵੱਸਦਾ ਹੈ ਬਾਕੀ ਸਭ ਚੀਜ਼ਾਂ ਨੂੰ ਉਹੀ ਪਵਿੱਤਰ ਕਰਦਾ। ਮਹੱਲਾ ਤੀਜਾ। ਆਪ ਉਪਾਏ ਕਰੇ ਆਪ, ਆਪੇ ਨਦਰ ਕਰੇ। ਉਹ ਪਰਮੇਸ਼ੁਰ ਆਪ ਹੀ ਜਗਤ ਨੂੰ ਉਤਪੰਨ ਕਰਦਾ ਹੈ, ਆਪ ਹੀ ਜੀਵ ਰੂਪ ਹੋ ਕੇ ਕਰਮ ਕਰਦਾ ਹੈ, ਆਪ ਹੀ ਸਭ ਉੱਤੇ ਨਿਗਾਹ ਕਰਦਾ ਹੈ, ਆਪ ਹੀ ਗੁਰੂ ਰੂਪ ਹੋ ਕੇ ਜੀਵਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ। ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ। ਸਤਿਗੁਰੂ ਫਰਮਾਉਂਦੇ ਨੇ ਉਹ ਸੱਚਾ ਵਾਹਿਗੁਰੂ ਆਪ ਹੀ ਲੋਕ ਪ੍ਰਲੋਕ ਦੀਆਂ ਵਡਿਆਈਆਂ ਦਿੰਦਾ ਜੀਵ ਨੂੰ। ਪੌੜੀ ਕੰਟਕ ਕਾਲ ਏਕ ਹੈ, ਹੋਰ ਕੰਟਕ ਨਾ ਸੂਝੈ। ਇੱਕ ਹੀ ਕੰਟਕ ਜਿਹੜਾ ਕਾਲ ਹੈ ਉਹ ਮੌਤ ਦੁੱਖਦਾਈ ਹੈ, ਉਸ ਵਰਗਾ ਹੋਰ ਕੋਈ ਕੰਟਕ ਹੁੰਦਾ ਦੁੱਖ ਦੇਣ ਵਾਲਾ ਹੋਰ ਨਹੀਂ ਕੋਈ ਸੋਚਦਾ, ਬਹੁਤ ਭੈੜਾ। ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉਂ ਲੂਝੈ। ਜੋ ਕਾਲ ਜਗਤ ਵਿੱਚ ਅਫਰਿਓ ਅਮੋੜ ਹੋ ਕੇ ਵਰਤਦਾ ਅਤੇ ਪਾਪੀ ਬੰਦੇ ਨਾਲ ਲੜਦਾ ਭਾਵ ਝਗੜਦਾ। ਗੁਰ ਸ਼ਬਦੀ ਹਰ ਭੇਦੀ ਹੈ, ਹਰ ਜਪ ਹਰ ਬੂਝੈ। ਗੁਰ ਸ਼ਬਦੀਆਂ ਨਾਲ ਮਿਲ ਕੇ ਮਨ ਦੇ ਕਠੋਰ ਸੁਭਾਅ ਨੂੰ ਭੇਦੀ ਹੈ ਭਾਵਿਨੀਏ। ਗੁਰ ਸ਼ਬਦੀਆਂ ਨਾਲ ਭੇਦੀ ਹੈ ਮਿਲੀਏ ਤਾਂ ਹਰ ਹਰ ਦਾ ਜਪ ਪ੍ਰਾਪਤ ਹੁੰਦਾ ਹੈ। ਸੋ ਜਿਸ ਜਪ ਕਰਕੇ ਹਰੀ ਨੂੰ ਬੁੱਝਦਾ ਸੋ ਹਰ ਸਰਨਾਈ ਛੁੱਟੀ ਹੈ। ਜੋ ਮਨ ਸਿਉਂ ਜੂਝੈ, ਜੋ ਹਰੀ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਮਨ ਦੇ ਨਾਲ ਯੁੱਧ ਕਰਦਾ ਉਹ ਜਮਕਾਲ ਤੋਂ ਬਚ ਜਾਂਦਾ, ਛੁੱਟ ਜਾਂਦਾ। ਮਨ ਵਿਚਾਰ ਹਰ ਜਪ ਕਰੇ, ਹਰ ਦਰਗਹਿ ਸੀਝੈ। ਮਨ ਵਿੱਚ ਵਿਚਾਰ ਕੇ ਹਰੀ ਨੂੰ ਜਪਣਾ ਕਰੇ ਤਾਂ ਹਰੀ ਦੀ ਦਰਗਾਹ ਵਿੱਚ ਸੀਝੈ ਭਾਵ ਕਲਿਆਣ ਹੁੰਦੀ ਹੈ। ਸਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ। ਰਜਾਈ ਹੁੰਦਾ ਹੁਕਮ ਦੇ ਕਰਨ ਵਾਲਾ ਹੋ ਕੇ, ਜੋ ਜੀਵਾਂ ਪਰ ਹੁਕਮ ਕਰਦਾ ਉਹਨੂੰ ਸਾਖਤੀ ਭਾਵ ਤਾੜਨਾ ਹੁੰਦੀ। ਦਰਗਾਹ ਵਿੱਚ ਸੱਚ ਨਾਮ ਜਪਣ ਵਾਲਾ ਹੀ ਕਬੂਲ ਪੈਂਦਾ। ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੂਲ। ਇਹ ਭਾਈ ਪਰਮਾਤਮਾ ਤੇਰੇ ਕੋਲੋਂ ਹਿਸਾਬ ਕਿਤਾਬ ਜ਼ਰੂਰ ਮੰਗੇਗਾ, ਤੂੰ ਦੁਨੀਆਂ ਨੂੰ ਦੇਖ ਕੇ ਭੁੱਲਣਾ ਅਤੇ ਆਪਣੀ ਦੁਨੀਆਂ ਦੇ ਉੱਤੇ ਬਾਹਲੀ ਟੌਰ ਨਾ ਬਣਾ ਅਤੇ ਨਾ ਬਾਹਲਾ ਹੁਕਮ ਕਰ ਦੁਨੀਆਂ 'ਤੇ, ਦੁਨੀਆਂ ਨੂੰ ਦੁਖੀ ਨਹੀਂ ਕਰੀਦਾ ਹੁੰਦਾ। ਕਹਿੰਦੇ ਦਿਲ ਦਰਬਾਨੀ ਜੋ ਕਰੇ ਦਰਵੇ ਸੀ ਦਿਲ ਰਾਸ। ਹੁਣ ਜਿਹੜਾ ਜੀਵ ਦਿਲ ਨੂੰ ਰਵਾਨੀ ਹੁੰਦਾ ਰੋਕਣਾ ਕਰਦਾ, ਦਿਲ ਦੀ ਦਰਬਾਨੀ ਰਖਵਾਲੀ ਕਰਦਾ ਅਤੇ ਪਰਮੇਸ਼ਰ ਦੀ ਦਰਵੇਸ਼ੀ ਹੁੰਦਾ ਬੰਦਗੀ ਕਰਦਾ, ਉਹਦਾ ਦਿਲ ਰਾਸ ਭਾਵ ਸਾਫ਼ ਹੁੰਦਾ। ਦਿਲ ਦੀ ਦਰਬਾਨੀ ਆਉਂ ਕਿ ਮਨ ਨੂੰ ਰੋਕ ਕੇ ਰੱਖਣਾ, ਜਿਵੇਂ ਦਰਬਾਨ ਹੁੰਦਾ ਖੜ੍ਹਾ ਗੇਟ ਦੇ ਉੱਤੇ ਪਹਿਰੇਦਾਰ, ਉਹ ਜਾਣ ਵਾਲਿਆਂ ਦੀ ਨਿਗਾਹ ਰੱਖਦਾ, ਤੂੰ ਵੀ ਨਿਗਾਹ ਰੱਖ ਅਤੇ ਮਨ ਕਿੱਥੇ ਕਿੱਥੇ ਜਾਂਦਾ, ਮਗਰ ਮਗਰ ਜਾ ਇਹਨੂੰ ਦੇਖ ਮੋੜ ਕੇ ਲਿਆ, ਇਹਨੂੰ ਨਾਲ ਬੰਦਗੀ ਕਰ। ਇਹਨੂੰ ਜਾਣ ਦੇ ਬਾਅਦ ਤਾਂ ਆਵਾਗਾਉਣ ਰਿਹਾ ਪਸ਼ੂ ਹੈ, ਇਹ ਤਾਂ ਜਿੱਥੇ ਮਰਜ਼ੀ ਤੁਰ ਪੈਂਦਾ। ਇਸ ਕੁ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਸਤਿਗੁਰੂ ਕਥਨ ਕਰਦੇ ਪਰਮੇਸ਼ਰ ਦੀ ਮੁਹੱਬਤ ਵਿੱਚ ਜਿਸਦਾ ਇਸ਼ਕ ਹੈ ਪ੍ਰੇਮ ਹੈ ਉਹਦਾ ਲੇਖਾ ਕਰਤੇ ਦੇ ਕੋਲ ਹੀ ਹੋ ਜਾਂਦਾ, ਧਰਮ ਰਾਜੇ ਤੋਂ ਛੁੱਟ ਜਾਂਦਾ। ਸੋ ਜਿਹਨੇ ਮੁਹੱਬਤ ਹੁੰਦਾ ਪਿਆਰ ਵਾਲੇ ਪ੍ਰਭੂ ਨਾਲ ਇਸ਼ਕ ਹੁੰਦਾ ਪ੍ਰੇਮ ਲਗਾਉਣਾ ਕੀਤਾ, ਕਰਤੇ ਪੁਰਖ ਨੇ ਉਹਦਾ ਲੇਖਾ ਪਾਸ ਕਰ ਦਿੱਤਾ, ਜਾ ਬਈ ਲੇਖਾ ਖਤਮ ਹੋ ਗਿਆ ਤੇਰਾ। ਮਹੱਲਾ ਪਹਿਲਾ। ਅਲੱਗੋ ਜੋਏ ਮਧੂਕੜਾਓ ਸਾਰੰਗ ਪਾਣ ਸਭਾਏ। ਜਿਹੜਾ ਸੰਤ ਮਧੂਕੜਾ ਮਧੂਕੜੀ ਦਾ ਅੰਨ ਖਾ ਕੇ ਸੰਸਾਰ ਤੋਂ ਅਲੱਗ ਹੋ, ਅਲੱਗ ਹੁੰਦਾ ਭਾਵ ਅਸੰਗ ਰਹਿੰਦਾ, ਉਹ ਸਾਰੰਗ ਪਾਉਣ ਪਰਮਾਤਮਾ ਨੂੰ ਸਾਰੇ ਪਰਿਪੂਰਨ ਨਿਸ਼ਚੇ ਕਰਦਾ। ਮਧੂਕੜੀ ਹੁੰਦੀ ਆ ਗਜਾ ਮੰਗਣ ਜਾਣਾ, ਜਿਹੜਾ ਪਿੰਡਾਂ 'ਚ ਜਾਂਦੇ ਹੁੰਦੇ ਸੀ ਗਜਾ ਮੰਗ ਕੇ ਦੁੱਧ ਇਕੱਠਾ ਕਰਨਾ, ਘਰ ਘਰ ਇੱਕ ਇੱਕ ਰੋਟੀ ਦਾਲ ਕੋਈ ਸਾਗ ਕੋਈ ਸਬਜ਼ੀ ਦੇਤੀ ਇਕੱਠਾ ਲਿਆ ਕੇ ਫਿਰ ਆਰਾਮ ਨਾਲ ਆਪਣੀ ਬੰਦਗੀ ਵੱਲ ਬਾਹਲਾ ਧਿਆਨ ਦਿੰਦੇ ਸੀ ਮਹਾਤਮਾ। ਰੋਟੀ ਲਿਆਉਣੀ ਜਿੱਥੋਂ ਜਿੰਨੀ ਕੁ ਲੋੜ ਹੈ ਬਸ, ਇਹ ਨਹੀਂ ਕਿ ਬਾਲਟੀਆਂ ਭਰ ਲੈਣੀਆਂ ਉਹਨਾਂ ਨੇ, ਬਸ ਇੱਕ ਅੱਧੀ ਰੋਟੀ ਕਿਤੋਂ ਮੰਗ ਕੇ ਖਾ ਲੈਣੀ ਅਤੇ ਫਿਰ ਬੰਦਗੀ ਕਰਨੀ, ਜੁੜੇ ਰਹਿਣਾ, ਰੋਟੀ ਕਮਾਉਣ ਦਾ ਫਿਕਰ ਨਹੀਂ, ਕੋਈ ਬਿੱਲ ਦਾ ਫਿਕਰ ਨਹੀਂ, ਕੋਈ ਬਿਜਲੀ ਦਾ, ਕੋਈ ਪਾਣੀ ਦਾ, ਕੋਈ ਹੋਰ ਕੋਈ ਹੋਰ, ਸਾਰੇ ਫਿਕਰ ਉਤਾਰੇ ਹੋਏ ਨੇ, ਇੱਕ ਬੰਦਗੀ ਦੇ ਵਿੱਚ ਜੁੜ ਕੇ ਬੈਠੇ ਆ। ਸੋ ਜੋ ਮਨ ਰੂਪੀ ਮਧੂ ਦੈਂਤ ਨੂੰ ਕੜਾ ਹੁੰਦਾ ਦਮਨ ਕਰਕੇ ਸੰਸਾਰ ਤੋਂ ਅਲੱਗ ਹੋਇਆ, ਉਹਨੇ ਸਾਰੰਗ ਪਾਣ ਪਰਮਾਤਮਾ ਨੂੰ ਸਾਰੇ ਨਿਸ਼ਚੇ ਕੀਤਾ। ਜੋ ਮਧੂਪੜਾ ਹੁੰਦਾ ਭੌਰੇ ਵਾਂਗ ਸਾਰੀ ਗ੍ਰਾਹੀ ਹੋ ਕੇ ਸੰਸਾਰ ਤੋਂ ਅਲੱਗ ਰਹਿੰਦਾ, ਸਾਰ ਗ੍ਰਾਹੀ ਬਣ ਜਾਂਦਾ, ਭਾਵ ਮਧੂਕੜਾ ਭੌਰੇ ਵਾਂਗ ਸਾਰ ਗ੍ਰਾਹੀ ਹੋ ਕੇ ਸੰਸਾਰ ਤੋਂ ਅਲੱਗ ਰਹਿੰਦਾ। ਭਵਰਾ ਵੀ ਜਾਂਦਾ ਬਸ ਪਾਣੀ ਦੇ ਉੱਪਰ ਉੱਪਰ ਉੱਡ ਕੇ ਕਮਲ ਦੇ ਫੁੱਲ ਤੋਂ ਖੁਸ਼ਬੂ ਲਿਆਉਂਦਾ ਜਾਂ ਫੁੱਲਾਂ ਤੋਂ ਖੁਸ਼ਬੂ ਲਿਆ ਕੇ ਆਰਾਮ ਨਾਲ ਬੈਠ ਜਾਂਦਾ। ਇਸੇ ਪ੍ਰਕਾਰ ਕਹਿੰਦੇ ਜਗਿਆਸੂ ਚਾਹੀਦਾ ਭਵਰੇ ਵਾਂਗ, ਮੈਂ ਖੁਸ਼ਬੂ ਲਏ ਗੁਰੂ ਘਰ ਤੋਂ ਗੁਰੂ ਸਾਹਿਬ ਤੋਂ, ਉਹਨੇ ਸਾਰੰਗ ਪਾਉਣ ਦਾ ਪਰਮਾਤਮਾ ਨੂੰ ਸਾਰੇ ਪਰਿਪੂਰਨ ਜਾਣਿਆ। ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ, ਜਿਹਨੇ ਗੁਰ ਉਪਦੇਸ਼ ਰੂਪੀ ਹੀਰੇ ਨਾਲ ਮਨ ਰੂਪੀ ਹੀਰਾ ਬਿੰਨਿਆ ਉਹਦਾ ਕੰਠ ਸੁਭਾਏਮਾਨ ਹੋਇਆ, ਉਹ ਜੀਵ ਰੂਪ ਹੀਰਾ ਪਰਮੇਸ਼ਰ ਰੂਪ ਹੀਰੇ ਨਾਲ ਬੇਦਿਆ ਭਾਵ ਮਿਲਿਆ ਹੈ। ਪੌੜੀ ਮਨਮੁਖ ਕਾਲ ਵਿਆਪਦਾ ਮੋਹ ਮਾਇਆ ਲਾਗੇ, ਉਹਨਾਂ ਮਨਮੁਖਾਂ ਨੂੰ ਕਾਲ ਵਿਆਪਦਾ ਲੱਗਦਾ ਜੋ ਮਾਇਆ ਦੇ ਮੋਹ 'ਚ ਲੱਗ ਰਹੇ ਨੇ। ਤਿੰਨ ਮੈਂ ਮਾਰ ਪਛਾੜ ਸੀ ਭਾਏ ਦੂਜਾ ਠਾਗੇ, ਮਨਮੁਖਾਂ ਨੂੰ ਇੱਕ ਖਿਨ ਵਿੱਚ ਮਾਰ ਕੇ ਪਟਕਾਉਂਦਾ ਜੋ ਦਵੈਸ਼ ਭਾਵ ਕਰਕੇ ਠੱਗੇ ਗਏ ਨੇ। ਫਿਰ ਵੇਲਾ ਹੱਥ ਨਾ ਆਵੇ ਜਮਕਾ ਡੰਡ ਲਾਗੇ, ਜਿਸ ਵੇਲੇ ਜਮਾਂ ਦਾ ਡੰਡਾ ਸਿਰ 'ਤੇ ਵੱਜਦਾ ਫਿਰ ਪਛਤਾਉਂਦਾ, ਫਿਰ ਮਨੁੱਖਾ ਦੇਹੀ ਦਾ ਵੇਲਾ ਹੁਣ ਨਹੀਂ ਮਿਲਣਾ ਤੈਨੂੰ, ਜਾ ਹੁਣ ਕਹਿੰਦੇ ਜਾ ਭਾਜਾ ਜੂਨਾ ਚੱਲਿਆ ਜਾ, ਹੁਣ ਇਹਦੇ ਹੱਥ ਨਹੀਂ ਆਉਂਦਾ ਉਹ ਵੇਲਾ ਮੁੜ ਕੇ। ਇੱਕ ਮਨੁੱਖਾ ਜਨਮ ਬੜਾ ਹੀ ਸੁਨਹਿਰੀ ਮੌਕਾ ਦਿੱਤਾ ਤੈਨੂੰ ਪਰਮਾਤਮਾ ਨੂੰ ਮਿਲਣ ਲਈ, ਤਿੰਨ ਜਮ ਡੰਡ ਨ ਲੱਗਈ ਜੋ ਹਰ ਲਿਵ ਜਾਗੇ, ਉਹਨਾਂ ਨੂੰ ਜਮਦੂਤਾਂ ਦਾ ਡੰਡਾ ਨਹੀਂ ਲੱਗਦਾ ਜੋ ਹਰੀ ਦੀ ਭਗਤੀ ਦੇ ਵਿੱਚ ਲਿਵ ਲਗਾ ਕੇ ਜਾਗਰਤ ਅਵਸਥਾ ਵਿੱਚ ਹੋ ਗਏ ਨੇ। ਸਭ ਤੇਰੀ ਤੁਧ ਛਡਾਵਣੀ ਸਭ ਤੁਧ ਹੈ ਲਾਗੇ, ਇਹ ਵਾਹਿਗੁਰੂ ਸਾਰੀ ਸ੍ਰਿਸ਼ਟੀ ਤੇਰੀ ਹੈ, ਤੁਸੀਂ ਉਹ ਜਮਾਂ ਤੋਂ ਛਡਾਉਣੀ ਹੈ, ਸਾਰੇ ਜੀਵ ਤੇਰੇ ਹੁਕਮ ਵਿੱਚ ਲੱਗੇ ਹੋਏ ਨੇ, ਨਾਲੇ ਬੇਨਤੀ ਵੀ ਕਰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਸਾਡਾ ਭਲਾ ਵੀ ਕਰਦੇ ਸਾਰਿਆਂ ਦਾ। ਸਲੋਕ ਮਹੱਲਾ ਪਹਿਲਾ, ਸਰਬੇ ਜੋਏ ਅਗੱਛਮੀ ਦੁੱਖ ਕਨੇਰੋ ਆਥ। ਸੋ ਇਸ ਪ੍ਰਕਾਰ ਇਹ ਪਾਠਾਂ ਧਿਆਨ ਰੱਖਣਾ, ਸਰਬੇ ਜੋਏ ਅਗੱਛਮੀ ਪਾਠ ਕਰਨਾ, ਅਗਛਮੀ ਨਹੀਂ ਕਰਨਾ, ਅਗੱਛਮੀ। ਜੋ ਜੀਵ ਸਾਰਿਆਂ ਪਦਾਰਥਾਂ ਨੂੰ ਅਗੱਛਮੀ ਹੁੰਦਾ ਸਥਿਤੀ ਰੂਪ ਕਰਕੇ ਜੋਏ ਦੇਖਦਾ, ਉਹਨੂੰ ਕਨੇਰੋ ਬੜਾ ਦੁੱਖ ਹੁੰਦਾ, ਆਸ ਤੋਂ ਭਾਵ ਹੈ। ਸੋ ਇਸ ਪ੍ਰਕਾਰ ਗੱਛਮੀ ਹੁੰਦਾ ਜਾਣਾ ਆਉਣਾ ਅਤੇ ਅਗੱਛਮੀ ਹੁੰਦਾ ਇਸਤਤ ਰੂਪ ਕਰਕੇ ਦੇਖਣਾ, ਇਹ ਸੰਸਕ੍ਰਿਤ ਦਾ ਅੱਖਰ ਹੈ। ਕਾਲਰ ਲਾਦਸ ਸਰ ਲਾਂਘਣਾ ਲਾਭ ਨਾ ਪੂੰਜੀ ਸਾਥ। ਸੋ ਵਿਸ਼ਿਆਂ ਰੂਪੀ ਪਾਪਾਂ ਰੂਪੀ ਕੱਲਰ ਲੱਦ ਰਿਹਾ, ਪਰ ਜੀਵ ਇਹ ਨਹੀਂ ਸਮਝਦਾ ਕਿ ਮੈਂ ਸੰਸਾਰ ਸਮੁੰਦਰ ਲੰਘਣਾ, ਨਾ ਮੇਰੇ ਸਾਥ ਪਾਤਸ਼ਾਹ ਸ਼ਰਧਾ ਦੀ ਪੂੰਜੀ ਹੈ, ਨਾ ਹੀ ਆਤਮ ਆਨੰਦ ਰੂਪ ਲਾਭ ਹੈ। ਸਮਾਨ ਤਾਂ ਠੀਕ ਹੈ, ਇਕੱਠਾ ਕਰ ਲਿਆ, ਏਅਰਪੋਰਟ 'ਤੇ ਲੋਕ ਲੈ ਜਾਂਦੇ ਸਮਾਨ ਲੱਦ ਕੇ, ਉਹ ਫਿਰ ਕਢਾਉਣਾ ਸ਼ੁਰੂ ਕਰ ਦਿੰਦੇ ਨੇ, ਜਦ ਤੈਨੂੰ ਪਤਾ ਵੀ ਇੰਨੇ ਹੀ ਜਾਣਾ ਨਾਲ, ਫਿਰ ਘਰੋਂ ਕਾਹਨੂੰ ਇੰਨਾ ਚੱਕਿਆ ਸੀ, ਇਸ ਕਰਕੇ ਫਿਰ ਉਹ ਕੱਢਦੇ ਨੇ ਨਾਲੇ ਆਲਾ ਦੁਆਲਾ ਦੇਖਦੇ ਉੱਥੇ। ਹੁਣ ਮਹਾਰਾਜ ਕਹਿੰਦੇ ਇੱਥੋਂ ਦੁਨੀਆਂ 'ਚੋਂ ਤਾਂ ਕੁਛ ਵੀ ਨਹੀਂ ਲਿਜਾਣਾ, ਇੰਨੇ ਭਾਰ ਕਾਹਦੇ ਲਈ ਇਕੱਠੇ ਕਰੀ ਜਾਂਦਾ, ਇੰਨਾ ਸਮਾਨ ਇਕੱਠਾ, ਇੰਨਾ ਸਮਾਨ ਇਕੱਠਾ ਕੀਤਾ ਹੈ, ਪਰ ਲੋਕ ਨੂੰ ਜਾਣ ਵੇਲੇ ਤਾਂ ਇੱਕ ਬਟਨ ਵੀ ਨਹੀਂ ਜਾਣਾ ਕਮੀਜ਼ ਦਾ, ਫਿਰ ਇੰਨਾ ਕਾਹਨੂੰ ਇਕੱਠਾ ਕਰਨਾ ਸੀ। ਜਿਹੜਾ ਮਹਾਰਾਜ ਕਹਿੰਦੇ ਨਾਲ ਲੈ ਕੇ ਜਾਣਾ ਸੀ ਉਹ ਸੀ ਵਾਹਿਗੁਰੂ, ਉਹ ਸੀ ਰਹਿਤ ਬਹਿਤ, ਜਿਹੜੇ ਨਾਲ ਜਾਣ ਵਾਲੀ ਚੀਜ਼ਾਂ ਉਹਨੂੰ ਮਖੌਲ ਕਰਕੇ ਇੱਥੇ ਛੱਡਤਾ। ਹੁਣ ਜਾਣ ਵੇਲੇ ਟਰੱਕਾਂ ਦੇ ਟਰੱਕ ਛੱਡ ਗਿਆ ਸਮਾਨ ਦੇ ਭਰੇ ਹੋਏ, ਭਾਵੇਂ ਸਾਰੀ ਦੁਨੀਆਂ ਦਾ ਰਾਜਾ ਉਹ ਵੀ ਖਾਲੀ ਹੱਥ ਹੀ ਗਿਆ। ਨਾਂਗੇ ਪਾਉਂ ਤੇ ਗਏ ਜਿਨ ਕੇ ਲੱਖ ਕਰੋੜ, ਇੱਥੇ ਭਏ ਤੋਂ ਕਹਾਂ ਭਏ ਭੂਪਤੰਤ ਕੋ ਨਾਂਗੇ ਹੀ ਪਾਏ ਪਧਾਰੇ। ਮਹਾਰਾਜ ਕਹਿੰਦੇ ਸਿਆਣਾ ਬਣ, ਸਿਆਣਾ ਮੂਰਖਾਂ ਵਾਲੀ ਗੱਲ ਨਾ ਕਰ, ਜਿਹੜਾ ਇਕੱਠਾ ਕਰਕੇ ਨਾਲ ਜਾਣਾ ਉਹ ਰੱਖ ਇਕੱਠਾ ਕਰਕੇ, ਬਾਕੀ ਸਮਾਨ ਤਾਂ ਇੱਥੇ ਹੀ ਰਹਿ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ। ਸੋ ਵਿਸ਼ਿਆਂ ਰੂਪੀ ਪਾਪਾਂ ਰੂਪੀ ਕੱਲਰ ਲੱਦ ਰਿਹਾ, ਕਾਲਰ ਲਾਦਸ ਸਰ ਲਾਂਘਣੋ ਲਾਭ ਨਾ ਪੂੰਜੀ ਸਾਥ। ਪਰ ਜੀਵ ਇਹ ਨਹੀਂ ਸਮਝਦਾ ਕਿ ਮੈਂ ਸੰਸਾਰ ਸਮੁੰਦਰ ਲੰਘਣੋਂ ਲੰਘਣਾ, ਨਾ ਮੇਰੇ ਸਾਥ ਪਾਸ ਸ਼ਰਧਾ ਰੂਪੀ ਪੂੰਜੀ ਹੈ, ਨਾ ਹੀ ਆਤਮ ਆਨੰਦ ਰੂਪ ਲਾਭ ਹੈ। ਮਹੱਲਾ ਪਹਿਲਾ, ਪੂੰਜੀ ਸੱਚੋ ਨਾਮ ਤੂੰ, ਅਖੁੱਟੋ ਦਰ ਵਿਆਪਾਰ। ਹੇ ਭਾਈ, ਅਪਾਰ ਸ਼ਰਧਾ ਰੂਪੀ ਪੂੰਜੀ ਕਰਕੇ ਨਾ ਮੁੱਕਣ ਵਾਲੇ ਸੱਚੇ ਨਾਮ ਰੂਪੀ ਧਨ ਨੂੰ ਇਕੱਠਾ ਕਰ। ਨਾਨਕ ਵੱਖਰ ਨਿਰਮਲਾਓ, ਧਨ ਸਾਹੋ ਵਾਪਾਰ। ਇਹ ਨਾਮ ਰੂਪੀ ਸੌਦਾ ਨਿਰਮਲ ਹੈ, ਇਸ ਨਾਮ ਰੂਪ ਸੌਦੇ ਦੇ ਵਪਾਰ ਕਰਾਉਣ ਵਾਲੇ ਗੁਰੂ ਰੂਪ ਸ਼ਾਹ ਵੀ ਧਨ ਹਨ। ਮਹੱਲਾ ਪਹਿਲਾ, ਪੂਰਬ ਪ੍ਰੀਤ ਪਿਰਾਣ ਲੈ ਮੋਟੋ ਠਾਕੁਰ ਮਾਣ। ਇਹ ਭਾਈ, ਪਹਿਲੇ ਪਾਤਸ਼ਾਹ ਫਰਮਾਉਂਦੇ ਆ ਕਿ ਪੂਰਬਲੀ ਮਾਤਾ ਦੇ ਉਦਰ ਵਾਲੀ ਪ੍ਰੀਤੀ ਨੂੰ ਪਿਰਾਣ ਲੈ, ਪਛਾਣ ਲੈ। ਦੇਖ ਲੈ, ਤੈਨੂੰ ਰੱਬ ਨੇ ਉੱਥੇ ਰੱਖਿਆ ਸੀ ਨਾ ਮਾਤਾ ਦੇ ਉਦਰ ਵਿੱਚ ਸਿਮਰਨ ਕਰਕੇ, ਤੈਨੂੰ ਕੋਈ ਸੇਕ ਤੱਕ ਨਹੀਂ ਲੱਗਿਆ। ਦੁਨੀਆਂ 'ਚ ਆ ਕੇ ਤੂੰ ਜੈਸੀ ਅੱਗ ਨੂੰ ਉਦਰ ਮੈਂ ਤੈਸੀ ਬਾਹਰ ਮਾਇਆ, ਇੱਕੋ ਜਿਹੀ ਅੱਗ ਹੈ ਅੰਦਰ ਵੀ ਬਾਹਰ ਵੀ। ਹੁਣ ਵੀ ਸਿਮਰਨ ਕਰਕੇ ਬਚ ਸਕਦਾ ਸੀ, ਹੁਣ ਤੂੰ ਸਿਮਰਨ ਨਹੀਂ ਕੀਤਾ। ਅਤੇ ਸਾਰਿਆਂ ਤੋਂ ਮੋਟਾ ਜੋ ਵੱਡਾ ਠਾਕੁਰ ਪਰਮੇਸ਼ਰ ਮਾਲਕ ਹੈ, ਉਹਦੇ ਆਨੰਦ ਨੂੰ ਮਾਣ ਭੋਗਣਾ ਕਰ। ਮਾਥੈ ਉਬੈ ਜਮ ਮਾਰਸੀ, ਨਾਨਕ ਮੇਲਣ ਨਾਮ। ਨਹੀਂ ਤਾਂ ਜਮ ਸਿਰ ਉੱਤੇ ਉਬੈ ਖੜਾ, ਉਹ ਤੈਨੂੰ ਮਾਰੇਗਾ। ਇੱਕ ਨਾਮ ਹੀ ਪਰਮੇਸ਼ਰ ਦੇ ਨਾਲ ਮੇਲਣ ਵਾਲਾ ਹੈ। ਪੌੜੀ ਆਪੇ ਪਿੰਡ ਸਵਾਰਿਓਨ, ਵਿੱਚ ਨਵ ਨਿਧ ਨਾਮ। ਪਰਮੇਸ਼ਰ ਨੇ ਆਪ ਹੀ ਸਰੀਰ ਬਣਾਇਆ, ਇਹ ਸਰੀਰ ਦੇ ਵਿੱਚ ਨੌ ਨਿਧੀਆਂ ਰੂਪ ਨਾਮ ਵੀ ਪਾ ਕੇ ਰੱਖਿਆ। ਨਾਮ ਨਾਲ ਹੀ ਤੁਰੇ ਫਿਰਦੇ ਹਾਂ ਆਪਾਂ, ਕਹਿੰਦੇ ਆਖੇ ਨਾਮ ਕਿੱਥੇ ਹੈ। ਇੱਕ ਆਪੇ ਭਰਮ ਭੁਲਾਇਨ ਤਿੰਨ ਇਹ ਪਲਕਾਮ। ਇੱਕ ਇਹਨਾਂ ਨੂੰ ਪਰਮੇਸ਼ਰ ਨੇ ਆਪ ਹੀ ਭਰਮ ਭੁਲਾਇਆ, ਇਸ ਲਈ ਉਹਨਾਂ ਦੇ ਕੀਤੇ ਹੋਏ ਕੰਮ ਸਾਰੇ ਨਿਸਫਲ ਹਨ। ਇੱਕ ਨੇ ਗੁਰਮੁਖ ਬੁੱਝਿਆ ਹਰ ਆਤਮ ਰਾਮ। ਇੱਕ ਨਾ ਗੁਰਮੁਖਾਂ ਨੇ ਹਰੀ ਰਾਮ ਨੂੰ ਆਤਮ ਹੁੰਦਾ ਆਪਣਾ ਆਪ ਕਰਕੇ ਜਾਣ ਲਿਆ, ਮੇਰਾ ਆਪਣਾ ਆਪ ਹੀ ਹੈ ਰਾਮ। ਸੋ ਹੰਗ ਹੰਗ ਸਾ ਜਪ ਜਪੋ, ਇੱਕ ਨੀ ਸੁਣ ਕੇ ਮੰਨਿਆ ਹਰ ਉੱਤਮ ਕਾਮ। ਇੱਕ ਨਾ ਗੁਰਮੁਖਾਂ ਨੇ ਗੁਰਾਂ ਤੋਂ ਸੁਣ ਕੇ ਹਰੀ ਨਾਮ ਜਪਣ ਰੂਪ ਉੱਤਮ ਕੰਮ ਨੂੰ ਮੰਨਣਾ ਕੀਤਾ। ਜਿਨ੍ਹਾਂ ਇੱਕ ਨਾ ਨੇ ਗੁਰਾਂ ਕੋਲੋਂ ਹਰੀ ਨਾਮ ਸੁਣ ਕੇ ਮੰਨ ਲਿਆ, ਉਹਨਾਂ ਦੇ ਸਾਰੇ ਕੰਮ ਹੀ ਉੱਤਮ ਨੇ। ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ। ਗੁਰਮੁਖਾਂ ਨੇ ਹਿਰਦੇ ਅੰਦਰ ਹਰੀ ਦਾ ਰੰਗ ਆਨੰਦ ਜਿਹਾ ਉਪਜਿਆ। ਗੁਰਮੁਖਾਂ ਦੇ ਹਿਰਦੇ ਵਿੱਚ ਉਹ ਕਿਵੇਂ ਉਪਜਿਆ ਜੀ? ਕਿਉਂਕਿ ਉਹਨਾਂ ਨੇ ਹਰੀ ਨਾਮ ਦੇ ਗੁਣਾਂ ਨੂੰ ਗਾਇਨ ਕੀਤਾ ਸੀ, ਉਹਨਾਂ ਨੇ ਹਰੀ ਨਾਮ ਗੁਣਾਂ ਨੂੰ ਗਾਇਆ ਸੀ। ਸਲੋਕ ਮਹੱਲਾ ਪਹਿਲਾ, ਉਹ ਲੱਤਣ ਪੈ ਮਨ ਵਸੈ ਇੱਕ ਹੈ ਪਾਧਰ ਹੀਡ। ਉਹ ਲੱਤਣ ਹੁੰਦਾ ਭੁਲੇਖੇ ਵਿੱਚ ਵੀ, ਜੇਕਰ ਮਨ ਵਿੱਚ ਪਰਮੇਸ਼ਰ ਦਾ ਨਾਂ ਦਾ ਜਿਹੜਾ ਭੈ ਡਰ ਹੈ ਵਸ ਜਾਵੇ ਤਾਂ ਇੱਕ ਹੈ, ਫਿਰ ਇੱਕ ਦੀ ਪ੍ਰਾਪਤੀ ਦਾ ਪਾਧਰ ਹੁੰਦਾ ਰਸਤਾ, ਹੀਡ ਹੁੰਦਾ ਹਿਰਦੇ 'ਚ ਨਿਸ਼ਚੇ ਕਰਦਾ। ਪਰਮੇਸ਼ਰ ਦੇ ਸੋ ਉਹ ਲੱਤਣ ਭੁੱਲ ਜਾਣ ਕਰਕੇ ਜਮਾਂ ਦਾ ਭੈ ਮਨ 'ਚ ਵਸਦਾ, ਅਤੇ ਇੱਕ ਪਰਮੇਸ਼ਰ ਦੇ ਮਿਲਣ ਦਾ ਰਸਤਾ ਹੀਡ ਹਿਰਦੇ ਵਿੱਚ ਹੀ ਹੈ, ਜਾਂ ਉਹਦੀ ਪ੍ਰਾਪਤੀ ਦਾ ਰਸਤਾ ਇੱਕ ਹੈ, ਇੱਕ ਹੀਡ ਹੈ। ਹੀਡ ਹੀ ਹੈ ਭਾਵ ਜੋ ਭਗਤੀ ਕਰਨੀ, ਹੀਡ ਦਾ ਅਰਥ ਤੋਂ ਭਾਵ ਹੈ ਜਿਹੜਾ ਮਨ ਵਿੱਚ ਭੁਲਤਣ। ਇਹ ਦੂਜਾ ਅਰਥ ਵਿੱਚ ਭੁਲੱਤਣ ਪਾਠ ਨਹੀਂ, ਪਹਿਲੇ 'ਚ ਭੁਲੱਤਣ ਪਾਠ ਮੁੱਖ ਹੈ, ਹੁਣ ਆਪਾਂ ਭੁਲਤਣ ਕਰਨ ਲੱਗੇ ਹਾਂ ਭੋਲਾਪਣ, ਇਹ ਦੂਜਾ ਅਰਥ ਕਰਨ ਲੱਗੇ ਹਾਂ। ਜਿਹੜਾ ਮਨ ਵਿੱਚ ਭੋਲਾਪਣ ਅਤੇ ਡਰ ਵਸ ਜਾਣਾ, ਇਹੋ ਇੱਕ ਹੀਡ ਭਾਵ ਪਿਆਰੇ ਪ੍ਰਭੂ ਦੇ ਮਿਲਣ ਦਾ ਰਸਤਾ ਹੈ। ਇੱਥੇ ਹੀਡ ਭਾਵ ਹੈ ਪਿਆਰਾ, ਇਹ ਗੁਜਰਾਤੀ ਬੋਲੀ 'ਚ ਹੀਡ ਪਿਆਰੇ ਨੂੰ ਕਹਿੰਦੇ ਨੇ, ਹੀਡ ਹਿਰਦੇ ਨੂੰ ਕਹਿੰਦੇ ਨੇ, ਹੀਡ ਦਾ ਅਰਥ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਅਤ ਡਾਪਣ ਦੁੱਖ ਘਣੋ ਤੀਨੇ ਥਾਪ ਭਰੀਡ। 1091 ਅੰਕ 'ਤੇ ਫਰਮਾਉਂਦੇ ਨੇ ਬਹੁਤੇ ਡਾਪਣ, ਇਹ ਸਿੰਧੀ ਬੋਲੀ ਹੈ, ਡਾਪਣ ਪਿੱਛੇ ਵੀ ਆਇਆ ਸੀ, ਡੱਪਦਾ ਫਿਰਦਾ ਕਿਵੇਂ, ਕਹਿੰਦੇ ਭਟਕਦਾ ਫਿਰਦਾ, ਭਟਕਣੇ ਕਰਕੇ ਬਹੁਤਾ ਦੁੱਖ ਹੁੰਦਾ, ਅਤੇ ਤਿੰਨੇ ਥਾਂ ਮਨ ਬਾਣੀ ਸਰੀਰ ਵਿਸ਼ਿਆਂ ਕਰਕੇ ਭਰ ਜਾਂਦੇ ਨੇ, ਮਾਤ ਲੋਕ, ਸਵਰਗ ਲੋਕ, ਬੈਕੁੰਠ ਲੋਕ, ਇਹਨਾਂ ਤਿੰਨਾਂ ਥਾਵਾਂ 'ਤੇ ਭਰੀਡ ਹੁੰਦਾ, ਭ੍ਰਿਸ਼ਟ ਹੋ ਜਾਂਦਾ। ਮਹੱਲਾ ਪਹਿਲਾ, ਮਾਂਦਲ ਵੇਦ ਸੇ ਬਾਜਣੋ ਘਣੋ ਧੜੀਐ ਜੋ ਹੋਏ। ਸੋ ਵੇਦ ਰੂਪੀ ਮਾਂਦਲ ਹੁੰਦਾ ਢੋਲ, ਸੇ ਤਿੰਨਾਂ ਲੋਕਾਂ ਵਿੱਚ ਵੱਜ ਰਿਹਾ, ਜੋ ਘਣੋ ਧੜੀਐ, ਬਹੁਤੇ ਪੱਖਾਂ ਵਾਲਾ, ਜੋ ਘਣੋ ਸੋ ਬਹੁਤਾ ਧੜ ਧੜ ਕਰਕੇ ਵੱਜ ਰਿਹਾ ਹੈ। ਨਾਨਕ ਨਾਮ ਸੰਭਾਲ ਤੂੰ ਬੀਜਾ ਹੋਇਆ ਵਰਨਾ ਕੋਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ, ਭਾਈ ਤੂੰ ਨਾਮ ਨੂੰ ਸੰਭਾਲਣਾ ਕਰ, ਨਾਮ ਯਾਦ ਕਰ, ਉਸ ਤੋਂ ਬਿਨਾਂ ਸੰਸਾਰ ਤੋਂ ਤਾਰਨ ਵਾਲਾ ਬੀਜੋ ਅਵਰਨਾ ਕੋਈ ਦੂਜਾ ਹੋਰ ਕੋਈ ਨਹੀਂ ਹੈ। ਮਹੱਲਾ ਪਹਿਲਾ, ਸਾਗਰ ਗੁਣੀ ਅਥਾਹ ਕਿਨਹਾ ਥਾਲਾ ਦੇਖੀਐ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਵੀ ਉਹ ਪਰਮੇਸ਼ਰ ਅਥਾਹ ਗੁਣਾਂ ਦਾ ਸਮੁੰਦਰ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ, ਕਿ ਉਹਦਾ ਜਿਹੜਾ ਹਾਥ ਹਾਲਾ ਥਾਹ ਹੈ ਜਾਂ ਭਾਵ ਅੰਤ ਹੈ ਭਲਾ ਕਿਹਨੇ ਕਿਹਨੇ ਦੇਖਿਆ, ਕਿਸੇ ਨੇ ਨਹੀਂ ਦੇਖਿਆ। ਵੱਡਾ ਵੇ ਪ੍ਰਵਾਹ ਹੋ ਸਤਿਗੁਰ ਮਿਲੇ ਤਾਂ ਪਾਰ ਪਵਾਂ। ਉਹ ਵੱਡਾ ਵੇ ਪ੍ਰਵਾਹ ਗੁਰੂ ਜੀ ਮਿਲਣ ਤਾਂ ਸੰਸਾਰ ਸਮੁੰਦਰ ਤੋਂ ਬੰਦਾ ਪਾਰ ਪੈਂਦਾ, ਊਂ ਨਹੀਂ ਪੈਂਦਾ। ਮੱਝ ਪਰ ਦੁੱਖ ਬ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਮੱਝ ਹੁੰਦਾ ਹਿਰਦਾ, ਦੁੱਖੀ ਦੁੱਖ ਵਿੱਚ ਭਰਿਆ ਹੋਇਆ। ਸਤਿਗੁਰੂ ਕਥਨ ਕਰਦੇ ਆ ਸੱਚੇ ਨਾਮ ਤੋਂ ਬਿਨਾਂ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਕਿਸੇ ਦੀ ਨਹੀਂ ਕਦੇ ਲੱਥੀ, ਕਦੇ ਨਹੀਂ ਉੱਤਰਦੀ ਪੌੜੀ। ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵ ਹੈ, ਗੁਰਾਂ ਦੇ ਸੁਹਾਵ ਹੈ ਸੋਹਣੇ ਉਪਦੇਸ਼ ਦੁਆਰਾ, ਜਿਨ੍ਹਾਂ ਨੇ ਹਿਰਦੇ ਅੰਦਰੋਂ ਭਾਲਿਆ ਢੂੰਡਿਆ ਉਹਨਾਂ ਨੂੰ ਉਹਦੀ ਪ੍ਰਾਪਤੀ ਹੋਈ ਹੈ। ਜੋ ਇੱਛਨ ਸੋ ਪਾਏਂਦੇ ਹਰ ਨਾਮ ਤਿਆਵੈ, ਹਰੀ ਨਾਮ ਨੂੰ ਧਿਆਉਣ ਵਾਲੇ ਗੁਰਮੁਖ ਜੋ ਚਿੱਤ ਚ ਇੱਛਾ ਕਰਦੇ ਉਹੀ ਫਲ ਪਾ ਲੈਂਦੇ ਨੇ। ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਸੋ ਹਰ ਗੁਣ ਗਾਵੈ। ਸੋ ਜੀ ਤੇ ਪਰਮੇਸ਼ੁਰ ਕਿਰਪਾ ਕਰਦਾ ਉਹਨੂੰ ਗੁਰੂ ਮਿਲਦਾ ਤੇ ਉਹੀ ਹਰੀ ਦੇ ਗੁਣਾਂ ਨੂੰ ਗਾਉਂਦਾ। ਧਰਮ ਰਾਏ ਤਿੰਨ ਕਾ ਮਿੱਤ ਹੈ, ਜਮ ਮਗ ਨਾ ਪਾਵੈ। ਧਰਮ ਰਾਜਾ ਉਹਨਾਂ ਦਾ ਮਿੱਤਰ ਹੈ, ਉਹਨਾਂ ਨੂੰ ਜਮ ਰਸਤੇ ਪਾਉਂਦਾ ਹੀ ਨਹੀਂ ਜਿਹੜੇ ਨਾਮ ਜਪਣ ਵਾਲੇ ਹੈ। ਹਰ ਨਾਮ ਤੇ ਆਵ ਹੈ ਦਿਨ ਸਰਾਤ, ਹਰ ਨਾਮ ਸਮਾਵੈ। ਜੋ ਦਿਨ ਰਾਤ ਹਰੀ ਨਾਮ ਨੂੰ ਧਿਆਉਂਦਾ ਉਹ ਹਰੀ ਨਾਮੀ ਵਿੱਚ ਹੀ ਅਭੇਦ ਹੁੰਦਾ।